ਪਵਨ ਆਰੰਭ।
ਹੁਣ ਗੁਰੂ ਮਹਾਰਾਜ ਸਾਹਿਬ ਕਹਿੰਦੇ ਸੁਣੋ ਸਿੱਧੋ, ਪਵਨ ਸਵਾਸਾਂ ਕਰਕੇ ਸੰਸਾਰ ਨੂੰ ਆਰੰਭ ਕੀਤਾ ਅਤੇ ਪਵਨ ਆਰੰਭ ਪਵਨ ਵਾਸ਼ਨਾ ਕਰਕੇ ਸਾਰੇ ਸੰਸਾਰ ਦੀ, ਜਦੋਂ ਸੰਸਾਰ ਦੇ ਕਰਮ ਫਲ ਦੇਣ ਨੂੰ ਵਿਅਭਿਮੁਖ ਹੋ ਜਾਂਦੇ ਹੈ, ਭਾਵ ਹਟ ਜਾਂਦੇ ਫਲ ਦੇਣੋਂ, ਉਸ ਵੇਲੇ ਈਸ਼ਵਰ ਦੇ ਅੰਦਰ ਇੱਛਾ ਹੁੰਦੀ ਕਿ ਪੜਲੋਂ ਕਰ ਦੇਣਾ, ਉਦੋਂ ਸਾਰੇ ਸੰਸਾਰ ਦੀ ਪੜਲੋਂ ਕਰ ਦਿੰਦਾ ਹੈ, ਆਪਣੀ ਮਾਇਆ ਰੂਪੀ ਗੁਥਲੀ 'ਚ ਸਾਰਿਆਂ ਦੇ ਸੰਸਕਾਰ ਰੂਪੀ ਬੀਜ ਨੂੰ ਪਾ ਲੈਂਦਾ ਹੈ। ਜਿਸ ਵੇਲੇ ਜੀਆਂ ਦੇ ਕਰਮ ਫਲ ਦੇਣ ਵਾਸਤੇ ਅਭਿਮੁਖ ਹੁੰਦੇ ਹੈ, ਸਨਮੁਖ ਹੁੰਦੇ ਹੈ, ਉਸ ਵੇਲੇ ਈਸ਼ਵਰ ਨੂੰ ਪਿੱਛਾ ਫੁਰਦੀ ਕਿ ਮੈਂ ਜਗਤ ਨੂੰ ਰਚਾਂ, ਫਿਰ ਸਾਰੇ ਸੰਸਾਰ ਦੇ ਰਚਣ ਵਾਸਤੇ ਮਾਇਆ ਸਫਲ ਹੋ ਕੇ ਇੱਕ ਕੀਤਾ ਪਸਾਵ ਇੱਕੋ ਕਾ ਇੱਕ ਵਾਕ ਜਨਮ ਇੱਕ ਤੋਂ ਬਹੁਤੇ ਹੋਵਾਂ। ਇਸ ਪ੍ਰਕਾਰ ਸਾਧ ਸੰਗਤ ਜੀ ਇੱਕ ਹੁਣ ਬਹੁਤ ਸ਼ਾਮਾਂ ਪਰਜਾ ਜਾਏ ਤੇ ਇਹ ਵਾਕ ਕਹਿਣੇ ਕਰਕੇ ਸਿੱਖੀ ਨੂੰ ਪੈਦਾ ਕਰ ਲੈਂਦਾ ਹੈ। ਇਸ ਪ੍ਰਕਾਰ ਪਵਨ ਫੁਰਨੇ ਕਰਕੇ ਸਾਰਾ ਆਰੰਭ ਹੋਇਆ ਜਿੰਨਾ ਹੈ। ਨਹੀਂ ਪਹਿਲਾਂ ਪਵਨ ਪਹਿਲੀ ਗੁਰੂ ਦੇ ਪ੍ਰਸ਼ਨ ਦੇ ਉੱਤਰ
ਪਵਨ ਆਰੰਭ ਸਤਿਗੁਰ ਮਤ ਵੇਲ
ਪਵਨ ਸਵਾਸਾਂ ਕਰਕੇ ਆਰੰਭ ਹੋਈ ਹੈ ਸ੍ਰਿਸ਼ਟੀ ਜੰਮੀ ਹੈ ਅਤੇ ਦੂਸਰੀ ਪਵਨ ਫੁਰਨੇ ਕਰਕੇ ਸਾਰਾ ਸੰਸਾਰ ਆਰੰਭ ਹੋਇਆ, ਤੀਜਾ ਪਵਨ ਸਵਾਸਾਂ ਨਾਲ ਆਰੰਭ ਕਰੀਦਾ ਭਜਨ ਪਹਿਲਾਂ ਸਾ ਸਾ ਸਰ ਨਾਮ ਜਾ ਦਰਸਾ ਸਵਾਸ ਮਤ ਖੋਏ ਕਿਆ ਜਾਣੋ ਇਹ ਅੰਤ ਕੋ ਯਹੀ ਸਵਾਸ ਮਤ ਹੋਏ। ਕਿਉਂ ਸਾਹਾਂ ਨਾਲ ਸਿਮਰਨ ਕਰਨਾ ਚਾਹੀਦਾ ਹੈ, ਜਦੋਂ ਸਾਹਾਂ ਚ ਰੱਜ ਜਾਵੇ ਫਿਰ ਸਾਰੇ ਸਰੀਰ ਚ ਰੱਜ ਜਾਂਦਾ ਹੈ, ਫਿਰ ਅਜਾ ਪਾਜਾ ਸਵਾਸਾਂ ਨਾਲ ਜਪਣ ਤੋਂ ਮਗਰੋਂ ਪ੍ਰਗਟ ਹੁੰਦਾ ਹੈ। ਸਵਾਸਾਂ ਨਾਲ ਸਿਮਰਨ ਕਰਨਾ ਜਿਹੜਾ ਇਹ ਆਰੰਭ ਦਾ ਵੇਲਾ ਹੈ। ਜੇ ਤੁਸੀਂ ਕਹਿੰਦੇ ਭਜਨ ਕਰਨ ਦਾ ਆਰੰਭ ਦਾ ਵੇਲਾ ਕੀ ਹੈ, ਜੱਗ ਦੇ ਆਰੰਭ ਦਾ ਵੇਲਾ ਕੀ ਹੈ, ਅਤੇ ਪਰਮੇਸ਼ਰ ਨੇ ਆਰੰਭ ਪਵਨ ਫੁਰਨੇ ਕਰਕੇ ਸਾਰਿਆਂ ਨੂੰ ਪੈਦਾ ਕੀਤਾ ਇੱਕ ਤੋਂ ਮੈਂ ਬਹੁਤੇ ਹੋਵਾਂ, ਤਿੰਨੇ ਪ੍ਰਸ਼ਨਾਂ ਦੇ ਉੱਤਰ ਆ ਗਏ। ਕਵਨ ਕਵਨ ਆਰੰਭ ਸੀ ਕਵਨ ਮੂਲ, ਇਹ ਕਵਨ ਮੂਲ ਦੇ ਉੱਤਰ ਆਰੰਭ ਪਵਨ ਕਰਕੇ ਆਰੰਭ ਹੋਇਆ ਅਤੇ ਫੁਰਨੇ ਕਰਕੇ ਆਰੰਭ ਹੋਇਆ ਹੈ, ਪਵਨ ਸਵਾਸਾਂ ਦੇ ਨਾਲ ਸਿਮਰਨ ਦਾ ਆਰੰਭ ਕਰੀਦਾ ਹੈ। ਇਹ ਗੋਲ ਮੋਲ ਪ੍ਰਸ਼ਨ ਸੀ ਨਾ ਦੇ
ਸਤਿਗੁਰ ਮਤ ਵੇਲਾ
ਅਤੇ ਮਤ ਦਾ ਵੇਲਾ ਕਿਹੜਾ ਹੈ, ਜਿਹੜਾ ਪ੍ਰਸ਼ਨ ਸੀ ਕਵਨ ਮਤ ਵੇਲਾ, ਇਹ ਸਤਿਗੁਰੂ ਸਾਹਿਬ ਜੀ ਦੀ ਸਰਨ ਜਦੋਂ ਆਉਣਾ ਹੈ ਉਦੋਂ ਗੁਰਮਤ ਆਉਣ ਦਾ ਵਕਤ ਹੈ, ਉਦੋਂ ਆਤਮ ਪਿਛੇਣੀ ਮਤ ਪ੍ਰਾਪਤ ਹੁੰਦੀ ਇਹ ਵੇਲਾ ਹੈ, ਗੁਰਾਂ ਦੀ ਪਾਸ ਆਉਣੇ ਕਰਕੇ ਅਕਲ ਲੈਣ ਦਾ ਵੇਲਾ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ।
ਸ਼ਬਦ ਗੁਰੂ ਸੁਰਤ ਧੁਨ ਚੇਲਾ
ਸ਼ਬਦ ਗੁਰੂ ਸਾਡਾ ਸ਼ਬਦ ਬ੍ਰਹਮ ਗੁਰੂ ਹੈ ਭਾਈ, ਅਕਾਲ ਪੁਰਖ ਸਾਡਾ ਗੁਰੂ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਸ਼ਬਦ ਗੁਰੂ
ਸੁਰਤ ਧੁਨ ਚੇਲਾ,
ਸੁਰਤ ਨਾਮ ਚਿੱਤ ਦਾ ਹੈ, ਜਿਹੜਾ ਚਿੱਤ ਮਹਾਰਾਜ ਦੇ ਨਾਮ ਨੂੰ ਸੁਣਨ ਵਾਲਾ ਧੁਨ ਉਚਾਰਨ ਵਾਲਾ ਹੈ ਉਹ ਚੇਲਾ ਹੈ, ਤੇ ਬ੍ਰਹਮ ਅਕਾਲ ਪੁਰਖ ਗੁਰੂ ਹੈ, ਤੇ ਸਾਡਾ ਜਿਹੜਾ ਚਿੱਤ ਹੈ ਸੁਣਨ ਵਾਲਾ ਇਹ ਚੇਲਾ ਹੈ ਭਾਈ ਅਕਾਲ ਪੁਰਖ ਦਾ। ਇਸ ਪ੍ਰਕਾਰ ਸਾਡਾ ਗੁਰੂ ਤੇ ਚੇਲੇਪਣੇ ਦਾ ਸੰਬੰਧ ਹੈ ਅਕਾਲ ਪੁਰਖ ਦੇ ਨਾਲ ਹੈ, ਅਸੀਂ ਹੋਰ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਧਾਰਨ ਕੀਤਾ। ਇਸੇ ਕਰਕੇ ਸਿੱਖ ਵੀ ਬਾਣੀ ਨੂੰ ਗੁਰੂ ਸਾਹਿਬ ਸਮਝਦੇ ਹਨ, ਪੰਜਾਂ ਪਿਆਰਿਆਂ ਨੂੰ ਮਹਾਰਾ ਨੰਬਰ ਛਕਾ ਕੇ ਬਾਣੀ ਦੀ ਓਟ ਦਿੱਤੀ ਹੈ, ਸੱਚੇ ਪਾਤਸ਼ਾਹ ਕਲੰਗੀ ਧਰਨ ਵੀ ਆ ਤਖਤੇ ਜਿਹਨੂੰ ਕੋਲੇ ਰੱਖੋ ਨਾ ਸਾਹਮ ਕੀ ਕਰਦੇ ਹੋ।
ਅਕਥ ਕਥਾ ਲੀ ਰਹੋ ਨਿਰਾਲਾ ਰਹੋ ਨਿਰਾਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ,
ਸ਼ਬਦ ਜਿਹੜਾ ਹੈ ਗੁਰੂ ਸਾਹਿਬ ਦਾ ਇੱਕੋ ਓਂਕਾਰ ਸਤਨਾਮ ਵਾਹਿਗੁਰੂ ਇਹ ਗੁਰੂ ਹੈ, ਤੇ ਜਿਹੜਾ ਸੁਰਤ ਚਿੱਤ ਜੋੜਨਾ ਹੈ ਸੁਣ ਦੇ ਵਿੱਚ ਪ੍ਰੇਮ ਦੇ ਨਾਲ ਧੁਨ ਉਚਾਰਨ ਵਿੱਚ ਇਹ ਚੇਲਾ ਸਿੱਖ ਹੈ।
ਅਕਥ ਕਥਾ ਲੀ ਰਹੋ ਨਿਰਾਲਾ
ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਜੋ ਬ੍ਰਹਮ ਹੈ ਉਹ ਗੁਰੂ ਹੈ ਸਾਰਿਆਂ ਦਾ, ਸੁਰਤ ਚਿੱਤ ਜਿਹੜਾ ਹੈ ਸੁਣਨ ਵਾਲਾ ਸੁੰਦਰ ਇਹ ਚੇਲਾ ਹੈ।
ਅਕਥ ਕਥਾ ਲੀ ਰਹੋ ਨਿਰਾਲਾ
ਕਹਿਣ ਤੋਂ ਰਹਿਤ ਜੋ ਕਥਾ ਹੈ ਸਰੂਪ ਦੀ, ਸ਼ਕਤੀ ਬਿਰਤੀ ਕਰ ਕਥਨ ਨਹੀਂ ਕੀਤੀ ਜਾਂਦੀ, ਲੱਖਣਾ ਬਿਰਤੀ ਕਰ ਕਥਨ ਕੀਤੀ ਜਾਂਦੀ ਹੈ, ਉਸ ਨੂੰ ਗ੍ਰਹਿਣ ਕਰਕੇ ਦੁਨੀਆਂ ਤੋਂ ਅਸੀਂ ਨਿਰਾਲੇ ਰਹਿੰਦੇ ਹਾਂ।
ਨਾਨਕ ਜੁਗ ਜੁਗ ਗੁਰ ਗੋਪਾਲ,
ਜਿਹੜਾ ਤੁਸੀਂ ਕਹਿੰਦੇ ਹੋ ਨਾਨਕ ਬੋਲਾ ਸੁਣੋ ਤੋਂ ਬਾਲੇ, ਗੁਰੂ ਭਾਈ ਬਾਲਕਾ ਨਹੀਂ, ਗੁਰੂ ਮਹਾਰਾਜ ਸਾਹਿਬ ਕਹਿੰਦੇ ਗੁਰੂ ਸਾਹਿਬ ਕਿਹੋ ਜਿਹੇ ਸੁਣੋ।
ਨਾਨਕ ਜੁਗ ਜੁਗ ਗੁਰ ਗੋਪਾਲ,
ਜੁਗਾਂ ਜੁਗਾਂ ਚ ਗੁਰੂ ਆਪ ਹੈ ਤੇ ਗੋਪਾਲ ਅਕਾਲ ਪੁਰਖ ਗੁਰੂ ਆਪ ਹੈ। ਸਿੱਧੋ ਇਹ ਸੰਸਾ ਮਤ ਕਰੋ ਵੀ ਬਾਲਕੇ ਹੋਣਗੇ ਸਾਡੇ ਚੇਲੇ ਬਣ ਜਾਣਗੇ, ਜੁਗਾਂ ਜੁਗਾਂ ਦੇ ਗੁਰੂ ਹੈ ਅਤੇ ਗੋਪਾਲ ਪਰਮੇਸ਼ਰ ਦਾ ਰੂਪ ਗੁਰੂ ਹੈ, ਗੁਰੂ ਗੁਰ ਪਰਮੇਸ਼ਰ ਏਕ ਅਸਮੈ ਰਿਹਾ ਸਮਾਏ, ਇਹ ਤੁਸੀਂ ਬਾਲਕਾ ਹੀ ਬਣਾਉਣਾ ਚਾਹੁੰਦੇ ਹੋ, ਚੇਲਾ ਹੀ ਬਣਾਉਣਾ ਚਾਹੁੰਦੇ ਹੋ। ਉਹ ਬਲੀ ਹਨ ਜੁਗਾਂ ਜੁਗਾਂ ਚ ਗੁਰੂ, ਯੁਗ ਚਾਰ ਸਾਧਨਾ ਸਾਹਿਬ ਜਿਹੜੇ ਹਨ, ਯੁਗ ਅਤੇ ਚਾਰ ਅਤਰੰਗ ਸਾਧਨਾ ਸਾਹਿਬ ਜਿਹੜੇ ਹਨ, ਉਹਨਾਂ ਨੂੰ ਗੁਰੂ ਅਕਾਲ ਪੁਰਖ ਪ੍ਰਾਪਤ ਹੋਇਆ ਹੈ।
ਏਕ ਸ਼ਬਦ ਜਿਤ ਕਥਾ ਵਿਚਾਰੀ,
ਇੱਕੋ ਹੀ ਸ਼ਬਦ ਉਪਦੇਸ਼ ਹੈ ਗੁਰਾਂ ਦਾ, ਇੱਕੋ ਓਂਕਾਰ, ਜਿਸ ਕਰਕੇ ਸਰੂਪ ਲੱਖਣਾ ਦੁਆਰਾ, ਤਟਸਥੀ ਲੱਖਣਾ ਦੁਆਰਾ ਸਰੂਪ ਦੀ ਪ੍ਰਾਪਤੀ ਦੀ ਕਥਾ ਵਿਚਾਰ ਕੀਤੀ ਹੈ। ਇਸ ਕਥਾ ਦਾ ਦਿਓ ਵਿਚਾਰ ਜਿਹੜਾ ਪੁੱਛਿਆ ਸੀ।
ਗੁਰਮੁਖ ਹੋਮੈ ਅਗਨ ਨਿਵਾਰੀ,
ਅਤੇ ਗੁਰਮੁਖਾਂ ਨੇ ਜਿਹੜੀ ਹੋਮੈ ਦੀ ਅੱਗੇ ਤੋਕੀ ਸੀ ਪਿੱਛੇ ਪ੍ਰਸ਼ਨ, ਸੰਸਾਰ ਸਮੁੰਦਰ ਤੋਂ ਸ਼ਬਦ ਕਿਵੇਂ ਪਾਰ ਕਰਦਾ, ਉਸ ਦੀ ਬਾਬਤ ਉੱਤਰ ਦਿੰਦੇ ਹਨ।
ਗੁਰਮੁਖ ਹੋਮੈ ਅਗਨ ਨਿਵਾਰੀ,
ਗੁਰਮੁਖਾਂ ਭਾਈ ਨਾਮ ਦੀ ਕਮਾਈ ਕਰਕੇ ਦੇਹ ਦੀ ਹੰਗਤਾ ਜਿਹੜੀ ਸੀ ਅਤੇ ਅੱਗ ਦੀ ਨੀ ਅਸੀਂ ਸਾੜ ਰਹੀ ਸੀ, ਇਹਨੂੰ ਨਾਮ ਜਲ ਦੇ ਨਾਲ ਮੇਟ ਲਿਆ ਹੈ।
ਮੈਣ ਕੇ ਦੰਤ ਕਿਉਂ
ਖਾਏ, ਇਸ ਪ੍ਰਕਾਰ ਕਿਉਂ ਕਰ ਸਭ ਟੋਕੀ ਟੋਕੀ ਸੀ ਪਿਛਲੀ,
ਪਵ ਜਲ ਸ਼ਬਦ ਲੰਘਾਵਣ,
ਸੰਸਾਰ ਸਮੁੰਦਰ ਤੋਂ ਸ਼ਬਦ ਕਿਵੇਂ ਪਾਰ ਉਤਾਰੂ, ਹੋਮੈ ਮੇਟ ਕੇ ਸ਼ਬਦ ਦੁਆਰਾ ਪਾਰ ਹੋਵਾਂਗੇ, ਉੱਤਰ ਦਿੱਤਾ ਹੈ ਮਹਾਰਾਜ ਜੀ ਨੇ।
ਮੈਣ ਕੇ ਦੰਤ ਕਿਉਂ ਖਾਈਏ ਸਾ,
ਹੁਣ ਹੋਰ ਸਿੱਧ ਪ੍ਰਸ਼ਨ ਕਰਦੇ ਹੈ ਜੀ, ਮੋਮ ਦੇ ਦੰਦ ਹੋਣ ਨਰਮ ਤੇ ਲੋਹਾ ਹੋਵੇ ਚੱਬਣਾ, ਸਾਰ ਅਸਲੀ ਇੱਕੀ ਮਨ ਲੋਹਾ ਹੋਵੇ, ਉਹਨੂੰ ਕੁੜਦਿਆਂ ਕੁੜਦਿਆਂ ਜਿਹੜਾ ਉਹਦੇ ਚ ਸੇਰ ਕੁ ਪੱਕਾ ਰਹੇ, ਜਿਹਨੂੰ ਸਾਰ ਲੋਹਾ ਕਹਿੰਦੇ ਆ, ਇਸ ਪ੍ਰਕਾਰ ਦਾ ਜਿਹੜਾ ਅਸਲੀ ਲੋਹਾ ਹੈ ਉਹਨੂੰ ਮੋਮ ਦੇ ਦੰਦਾਂ ਨਾਲ ਮਾਰਾ ਕਿਵੇਂ ਖਾਧਾ ਜਾ ਸਕਦਾ ਹੈ, ਇੱਕ ਪ੍ਰਸ਼ਨ।
ਜਿਤ ਗਰਭ ਜਾਏ ਸੋ ਕਵਣ ਆਹਾਰ,
ਦੂਜਾ ਪ੍ਰਸ਼ਨ, ਉਹ ਜਿਸ ਕਰਕੇ ਹੰਕਾਰ ਮਿਟ ਜਾਵੇ ਉਹ ਭੋਜਨ ਕਿਹੜਾ, ਖੁਰਾਕ ਕਿਹੜੀ ਹੈ, ਕਿਰਪਾ ਕਰਕੇ ਦੱਸੋ ਆਪ।
ਸ਼ਿਵੈ ਕਾ ਘਰ ਮੰਦਰ ਅਗਨ ਪਿਰਾਹਨ,
ਹਿਮਾਲੇ ਦਾ ਘਰ ਮੰਦਰ ਇਹ ਹਿਰਦਾ ਕਿਵੇਂ ਬਣੇ, ਹਿਮਾਲੇ ਦੇ ਘਰ ਨੂੰ ਠੰਡਾ ਹਿਰਦਾ ਕਿਵੇਂ ਹੋਵੇ, ਤੇ ਅੱਗ ਦਾ ਪਰਾਹਣ ਜਿਹੜਾ ਚੋਲਾ ਪਾਇਆ ਬੁਰਕਾ ਪਾਇਆ ਹੋਇਆ ਹੈ ਇਹ ਸਰੀਰ ਦੇ ਅੰਦਰ ਕ੍ਰੋਧ ਆਦਕਾਂ ਦੀ ਅੱਗ ਦਾ, ਇਹ ਕਿਵੇਂ ਨਿਵਰਤ ਹੋਵੇ, ਚੋਗਾ ਕਿਵੇਂ ਲਵੇ, ਇਹ ਚੋਲਾ ਕਿਵੇਂ ਮਿਟੇ, ਆਪ ਕਿਰਪਾ ਕਰਕੇ ਦੱਸੋ ਅੰਦਰਖ।
ਕਵਨ ਗੁਫਾ ਜਿਤ ਰਹਿ ਅਵਾਹਨ,
ਅਤੇ ਉਹ ਕਿਹੜੀ ਗੁਫਾ ਹੈ ਸਤਿਗੁਰੂ ਜਿਸ ਵਿਚ ਅਵਾਹਨ ਇਸਤਤ ਹੋ ਕੇ ਰਵੇ, ਆਉਣ ਜਾਣ ਵੱਲੋਂ ਅਵਾਹਨ ਨਾ ਹੁੰਦਾ, ਸੱਦਣ ਦਾ ਨਾ ਹੁੰਦਾ ਦੇਸ਼ ਭਾਸ਼ਾ ਵਿਚ, ਅਵਾਹਨ ਇੱਥੇ ਇਸਤਤ ਦਾ ਅਰਥ ਕਰਨਾ, ਇਸਤ ਹੋ ਕੇ ਜਿਵੇਂ ਰਹੇ।
ਇਤ ਉਤ ਕਿਸ ਕਹੋ ਜਾਣ ਸਮਾਵੈ,
ਇਤ ਉਤ ਇਸ ਲੋਕ ਪਲੋਚ ਕਿਹਨੂੰ ਮਹਾਰਾਜ ਜਾਣ ਕੇ ਜਾਣੇ ਤੇ ਕਿਸ ਵਿਚ ਸਮਾਵੇ ਲੀਨ ਹੋਵੇ।
ਇਤ ਉਤ ਕਿਸ ਕਹੋ ਜਾਣ ਸਮਾਵੈ,
ਇਤ ਉਤ ਕਿਹਨੂੰ ਜਾਣੇ ਤੇ ਕਿਵੇਂ ਸਮਾਵੇ ਇਹਦੇ ਵਿਚ।
ਕਵਨ ਧਿਆਨ ਮਨ ਮਨ ਹੈ ਸਮਾਵੈ,
ਉਹ ਕਿਹੜਾ ਧਿਆਨ ਹੈ ਜੀ, ਇਹਦਾ ਉੱਤਰ ਮਨ ਚ ਮੰਨਣ ਕਰਕੇ ਮਨ ਸਿਰੋਮਣੀ ਵਿਚ ਸਮਾ ਜਾਵੇ, ਇਹੋ ਧਿਆਨ ਹੈ ਗੁਰਾਂ ਦੇ ਮੰਤਰ ਕਰਕੇ ਸਿਰੋਮਣੀ ਪਰਮੇਸ਼ਰ ਚ ਲੀਨ ਹੋਵੇ।
ਹਾਂ ਹਾਂ ਮੈਂ ਵਿੱਚ ਹੂੰ ਖੂਵੈ,
ਇਹ ਕਵਨ ਗੁਫਾ ਚ ਰਹੇ ਵਾਹਨ ਇਹੀ ਹੈ, ਨਹੀਂ ਹੋਰ ਘੱਟ ਵਿਖਾ।
ਹਾਂ ਹਾਂ ਮੈਂ ਵਿੱਚ ਹੂੰ ਖੂਵੈ,
ਕਹਿੰਦੇ ਜਿਹੜੀ ਦੇਹ ਦੀ ਹੰਗਤਾ ਹੈ ਅਤੇ ਜਿਹੜੀ ਗੁਣਾਂ ਦੀ ਹੰਗਤਾ ਹੈ, ਇਹ ਹੰਗਤਾ ਨੂੰ ਅੰਦਰੋਂ ਤੇ ਮੈਂ ਮਮਤਾ ਜਿਹੜੀ ਪਦਾਰਥਾਂ ਦੀ, ਇਸ ਮਮਤਾ ਨੂੰ ਦੇਹ ਦੀ ਹੰਗਤਾ ਤੇ ਮਨ ਆਦਿਕਾਂ ਦੇ ਸੂਖਮ ਸਰੀਰ ਦੀ ਹੰਗਤਾ ਤੁੰਗਤਾ ਆਦਿਕ ਇਹ ਵਿੱਚੋਂ ਖੋ ਦੇਵੇ, ਮੇੜ ਦੇਵੇ।
ਦੂਜਾ ਮੇਟੈ ਇੱਕੋ ਹੋਵੇ,
ਦੁਆਇਤ ਭਾਅ ਨੂੰ ਮੇਟ ਕਰਕੇ ਇੱਕੋ ਹੀ ਅਕਾਲ ਪੁਰਖ ਦੀ ਜੋਤ ਵਿਚ ਲੀਨ ਹੋ ਜਾਵੇ।
ਜਗ ਕਰੜਾ ਮਨਮੁਖ,
ਇਸ ਪ੍ਰਕਾਰ ਕਿਹੜੇ ਪ੍ਰਸ਼ਨ ਦੱਸਦੇ, ਇੱਥੇ ਉੱਥੇ ਕਿਹਨੂੰ ਜਾਣ ਕਰੇ ਚੀਨ ਹੋਵੇ, ਇਹ ਜੀਵ ਦੀ ਹੰਗਤਾ ਤੇ ਈਸ਼ਵਰ ਦੀ ਜਿਹੜੀ ਤੁੰਗਤਾ ਹੈ ਇਹਨੂੰ ਮੇਟ ਕਰਕੇ ਏਕਤਾ ਪਾਵੇ, ਇਸ ਪ੍ਰਕਾਰ ਉਸ ਨੂੰ ਜਾਣੇ ਵਿਆਪਕ।
ਦੂਜਾ ਮੇਟੈ ਇੱਕ ਹੋਵੇ,
ਤੇ ਦੁਆਇਤ ਨੂੰ ਮੇਟ ਕੇ ਇੱਕ ਨੂੰ ਹੋ ਜਾਵੇ, ਇੱਕ ਰੂਪ ਹੀ ਹੋ ਜਾਵੇ।
ਜਗ ਕਰੜਾ ਮਨਮੁਖ ਗਾਵਾ,
ਜਿਹੜਾ ਤੁਸੀਂ ਕਿਹਾ ਮੈਨ ਕੇ ਦੰਦ ਕਿਉਂ ਖਾਈਏ ਸਾਰ, ਉਹਦਾ ਉੱਤਰ ਦਿੰਦੇ ਹਨ ਮਹਾਰਾਜ ਸਾਹਿਬ। ਹਾਂਜੀ,
ਜਗ ਕਰੜਾ ਮਨਮੁਖ ਗਾਵਾ,
ਇਹ ਠੀਕ ਆ ਭਾਈ, ਜਗਤ ਜੀਵ ਜਿਹੜਾ ਹੈ ਮਨਮੁਖਾਂ ਦੀ ਕੁਸੰਗਤ ਕਰਕੇ ਇਹ ਕਰੜਾ ਹੋ ਰਿਹਾ ਹੈ, ਸਾਰ ਲੋਹੇ ਦੀ ਨੀ ਆਈ, ਇੱਕੀ ਮਨ ਲੋਹੇ ਜਿਵੇਂ ਕੱਢਿਆ ਆਇਆ ਸੀ ਸ਼ੇਰ ਲੋਹਾ ਨਿਕਲ ਜਾਂਦਾ ਰਹਿੰਦਾ ਹੈ, ਇਹੋ ਜਿਹਾ ਜਗ ਕਰੜਾ ਹੈ ਮਨਮੁਖਾਂ ਦਾ ਜਿਹਨਾਂ ਦਾ ਗਵਾਰ ਵਿਸ਼ਮ ਚਿੱਤ ਹੈ।
ਸ਼ਬਦ ਕਮਾਈਏ ਖਾਈਏ ਸਾਰ,
ਜਿਹੜੀ ਸ਼ਬਦ ਦੀ ਕਮਾਈ ਕਰਨੀ ਇਹ ਮੋਮ ਦੇ ਦੰਦ ਵਰਗੇ ਨਰਮ ਸਾਧਨ ਹੈ। ਇਹਦੇ ਨਾਲ ਇਹ ਸਾਰ ਸੰਸਾਰ ਕਰੜੇ ਨੂੰ ਖਾ ਜਾਈਦਾ, ਮੇੜ ਦੇਈਦਾ, ਇਸ ਪ੍ਰਕਾਰ ਸੰਸਾਰ ਦੀ ਨਿਵਰਤੀ ਹੁੰਦੀ ਹੈ।
ਅੰਤਰ ਬਾਹਰ ਏਕੂ ਜਾਣੇ,
ਇਹ ਤੂੰ ਕਿਸ ਕੋ ਇਹ ਉੱਤਰ ਹੈ ਉਹਦਾ ਜਿਹੜਾ ਤੂੰ ਕਹਿੰਦਾ ਉੱਥੇ ਦੁੱਖ ਪੜਦਾ ਸੀ। ਹਾਂਜੀ, ਇਹ ਤੂੰ ਕਿਸ ਕੋ ਜਿਹੜਾ ਪੁੱਛੇ ਉਹਦਾ ਇਹ ਉੱਤਰ ਹੈ। ਅਗਲੀ ਤੋਂ ਘਰ ਹੀ ਜਿਹੜੀ
ਅੰਤਰ ਬਾਹਰ ਏਕੂ ਜਾਣੇ,
ਅੰਦਰ ਬਾਹਰ ਇੱਕ ਉਦਾਇਤ ਰੂਪ ਪਰਮੇਸ਼ਰ ਨੂੰ ਜਾਣਨਾ ਕਰੇ।
ਨਾਨਕ ਅਗਨ ਮਰੈ ਸਤਿਗੁਰ ਕੈ ਭਾਣੇ,
ਕਵਨ ਗੁਫਾ ਜਿਤ ਰਹੇ ਅਵਾਹਨ, ਕਵਨ ਧਿਆਨ
ਮਨ ਮਨ
ਨਹੀਂ ਹੋ ਉਹਦਾ ਉੱਥੇ ਨਾਲ ਸੋਵੇ।
ਨਾਨਕ ਅਗਨ ਮਰੈ ਸਤਿਗੁਰ ਕੈ ਭਾਣ,
ਸਤਿਗੁਰਾਂ ਦਾ ਭਾਣਾ ਮੰਨਣੇ ਕਰਕੇ ਭਾਈ ਅੱਗ ਜਿਹੜੀ ਕਾਲ ਦੀ ਨਿਵਰਤ ਹੁੰਦੀ ਹੈ ਈਰਖਾ ਦੀ ਕ੍ਰੋਧ ਦੀ।
ਸੱਚ ਭੈ ਰਾਤਾ ਗਰਭ ਨਿਵਾਰ,
ਜਿਹੜਾ ਸੱਚੇ ਪਰਮੇਸ਼ਰ ਦੇ ਭੈ ਚ ਰੰਗਿਆ ਹੋਇਆ ਉਹ ਸਾਧ ਸੰਗਤ ਜੀ ਹੰਕਾਰ ਨੂੰ ਮੇੜ ਸਕਦਾ ਹੈ। ਜਿਤ ਗਰਭ ਜਾ ਸੋ ਕਵਨ ਹਾਰ, ਸੱਚੇ ਦੇ ਭੈ ਚ ਰੰਗਿਆ ਹੋਇਆ ਹੰਕਾਰ ਨੂੰ ਵੇਖ ਸਕਦਾ ਹੈ।
ਏਕੋ ਜਾਤਾ ਸ਼ਬਦ ਵਿਚਾਰ,
ਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਇੱਕ ਅਦਾਇਤ ਰੂਪ ਪਰਮੇਸ਼ਰ ਨੂੰ ਜਿਨ੍ਹਾਂ ਨੇ ਜਾਣ ਲਿਆ ਹੈ।
ਸ਼ਬਦ ਵਸੈ ਸੱਚ ਅੰਤਰ ਹੀ ਆ,
ਜਦੋਂ ਸ਼ਬਦ ਹਿਰਦੇ ਚ ਵਸ ਜਾਵੇ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਹਿਰਦੇ ਸੱਚਾ ਵਸ ਜਾਵੇ।
ਤਨ ਮਨ ਸੀਤਲ ਰੰਗ,
ਉਸ ਤਨ ਤੇ ਮਨ ਸੀਤਲ ਠੰਡਾ ਹੋ ਜਾਂਦਾ, ਰੰਗ ਪ੍ਰੇਮ ਚ ਰੰਗੀਆ ਰੰਗਿਆ ਹੋਇਆ।
ਕਾਮ ਕ੍ਰੋਧ ਵਿਖ ਅਗਨ ਨਿਵਾਰ,
ਇਹ ਕਾਮ ਕ੍ਰੋਧ ਦੀ ਜਿਹੜੀ ਜ਼ਹਿਰ ਅੱਗ ਹੋਇਆ ਇਸ ਨੂੰ ਨਾਮ ਦੀ ਕਿਰਪਾ ਕਰਕੇ ਕਾਮ ਨੂੰ ਵਸਤੂ ਵਿਚਾਰ ਕਰਕੇ ਕ੍ਰੋਧ ਨੂੰ ਸ਼ਾਂਤੀ ਕਰਕੇ ਇਸ ਨੂੰ ਮੇਟਣਾ ਕਰੇ।
ਨਾਨਕ ਨਜ਼ਰੀ ਨਜ਼ਰ ਪਿਆਰੇ,
ਇਸ ਪ੍ਰਕਾਰ ਨਜ਼ਰੀ ਸਤਿਗੁਰਾਂ ਦੀ ਨਜ਼ਰ ਕਰਕੇ ਪਿਆਰੇ ਉਹ ਨਜ਼ਰ ਵਾਲੇ ਹੋ ਜਾਂਦੇ, ਗਿਆਨ ਦ੍ਰਿਸ਼ਟੀ ਵਾਲੇ ਮਹਾਰਾਜ ਦੇ ਪਿਆਰੇ।
ਕਵਨ ਮੁਖ ਚੰਦ ਹਿਵੈ ਘਰ ਛਾਇਆ,
ਹੋਰ ਸਿੱਧਾਂ ਦੇ ਪਰਸ਼ਨ ਚੱਲੇ, ਕਿਹੜਾ ਉਹ ਮੁਖ ਸਾਧਨ ਦੁਆਰਾ ਹੈ, ਮੁਖੀ ਸਾਧਨ ਹੈ ਜਿਸ ਦੁਆਰਾ।
ਕਵਨ ਮੁਖ ਚੰਦ ਹਿਵੈ ਘਰ ਛਾਇਆ,
ਜਿਸ ਕਰਕੇ ਮਹਾਰਾਜ ਕਿਹੜਾ ਮੁਖ ਨਾ ਉਹ ਦੁਆਰਾ ਸਾਧਨ ਹੈ ਉਹ, ਜਿਸ ਕਰਕੇ ਚੰਦਰਮਾ ਸ਼ਾਂਤ ਸਰੂਪ ਹਿਵੈ ਹਿਮਾਲੇ ਦਾ ਘਰ ਸਾਡੇ ਹਿਰਦੇ ਛਾ ਜਾਵੇ, ਸੁੱਧ ਸਦੋ ਗੁਣ ਅੰਦਰ ਪ੍ਰਗਟ ਹੋ ਜਾਵੇ, ਜਾਂ ਵਿਰਾਗ ਰੂਪੀ ਚੰਦਰਮਾ ਚੜ੍ਹ ਜਾਵੇ, ਜਾਂ ਸ਼ਾਂਤ ਚਿੱਤ ਹੋ ਜਾਵੇ।
ਕਵਨ ਮੁਖ ਸੂਰਜ ਤਪੈ ਤਪਾਇਆ,
ਉਹ ਕਿਹੜਾ ਮੁਖ ਦੁਆਰਾ ਸਾਧਨ ਹੈ ਸੱਚੇ ਪਾਤਸ਼ਾਹ।
ਸੂਰਜ ਕਵਨ ਮੁਖ ਸੂਰਜ ਤਪੈ ਤਪਾਇਆ,
ਕਿਹੜਾ ਮੁਖ ਉਹ ਸਾਧਨ ਹੈ ਜਿਸ ਕਰਕੇ ਸੂਰਜ ਬ੍ਰਹਮ ਗਿਆਨ ਰੂਪੀ ਤਪਾਇਆ ਪ੍ਰਕਾਸ਼ਿਆ ਹੋਇਆ ਪ੍ਰਕਾਸ਼ੇ।
ਕਵਨ ਮੁਖ ਕਾਲ ਜੋਤ ਨਿਤ ਰਹੇ,
ਉਹ ਕਿਹੜਾ ਸਾਧਨ ਹੈ ਮੁਖੀ ਜਿਸ ਕਰਕੇ ਕਾਲ ਦੀ ਜੋਤ ਜਿਹੜੀ ਸਾੜ ਹੈ ਤਾੜਦਾ ਰਹਿੰਦਾ ਕਾਲ ਇਸ ਤੋਂ ਰਹਿਤ ਹੋ ਜਾਵੇ।
ਕਵਨ ਬੁੱਧ ਗੁਰਮੁਖ ਪਾਤ ਰਹੇ,
ਉਹ ਕਿਹੜੀ ਬੁੱਧੀ ਹੈ ਮਹਾਰਾਜ ਗੁਰਮੁਖਾਂ ਦੀ ਸੰਗਤ ਕਰਕੇ ਜਿਸ ਕਰਕੇ ਇੱਜਤ ਰਹਿ ਆਵੇ।
ਕਵਨ ਜੋਧ ਜੋ ਕਾਲ ਸੰਘਾਰ,
ਇਹੋ ਜਿਹਾ ਜੋਧਾ ਕੌਣ ਹੈ ਜਿਹੜਾ ਕਾਲ ਨੂੰ ਨਾਸ ਕਰ ਦੇਵੇ।
ਬੋਲੇ ਬਾਣੀ ਨਾਨਕ ਵਿਚਾਰ,
ਅਤੇ ਬੋਲਦਾ ਕੌਣ ਹੈ ਮਹਾਰਾਜ ਅੰਦਰ, ਤੇ ਬਾਣੀ ਕਿੱਥੇ ਨਿਕਲਦੀ ਹੈ ਤੇ ਵਿਚਾਰ ਕੀ ਹੈ ਇਸ ਦੀ।
ਸ਼ਬਦ ਭਾਖਤ ਸਸ ਜੋਤ
ਅਪਾਰਾ, ਉੱਤਰ ਦੇਣ ਲੱਗੇ ਹਨ ਸਤਿਗੁਰੂ ਸਾਹਿਬ ਜੀ, ਸੁਣੋ ਇਹ ਸਿੱਧੋ।
ਸ਼ਬਦ ਭਾਖਤ ਸਸ ਜੋਤ ਅਪਾਰਾ,
ਜਿਹੜਾ ਸ਼ਬਦ ਨੂੰ ਉਚਾਰਨਾ ਇਹੋ ਹੀ ਚੰਦਰਮਾ ਦੀ ਜੋਤ ਹੈ। ਸ਼ਬਦ ਦੁਆਰਾ ਜਿਹੜਾ ਬ੍ਰਹਮ ਨੂੰ ਪ੍ਰਕਾਸ਼ਨਾ ਹੈ ਸ਼ਾਂਤ ਵਿਰਤੀ ਦਾ ਹੋ ਕਰਕੇ ਸਤੋ ਗੁਣ ਵਾਲੇ ਹਿਰਦੇ ਦੇ ਅੰਦਰ ਹੈ, ਇਸ ਪ੍ਰਕਾਰ ਸ਼ਬਦ ਭਾਖਤ,
ਸ਼ਬਦ ਭਾਖਤ ਸਸ ਜੋਤ ਅਪਾਰ,
ਇਹ ਵਿਰਾਗ ਰੂਪੀ ਚੰਦਰਮਾ ਪਾਰਾਵਾਰ ਤੋਂ ਰਹਿਤ ਦਾ ਪ੍ਰਕਾਸ਼ ਹੋਣਾ ਹੈ ਸ਼ਾਂਤ ਦੇਣ ਵਾਸਤੇ।
ਸਸ ਘਰ ਸੂਰ ਵਸੈ ਮਿਟੈ ਅੰਧਿਆਰ,
ਜਦੋਂ ਚੰਦਰਮਾ ਦੇ ਘਰ ਚ ਸੂਰਜ ਵਸ ਜਾਵੇ ਉਦੋਂ ਅੰਧੇਰਾ ਮਿਟ ਜਾਂਦਾ ਹੈ, ਦਿਨ ਚੜ੍ਹ ਜਾਂਦਾ ਹੈ। ਇਸੇ ਪ੍ਰਕਾਰ ਚੰਦਰਮਾ ਦਾ ਘਰ ਕੌਣ? ਰਾਤ। ਅਵਿਦਿਆ ਵਾਲੇ ਹਿਰਦੇ ਚ ਜਦੋਂ ਸੂਰਜ ਚੰਦਰਮਾ ਚੜ੍ਹ ਜਾਂਦਾ ਬ੍ਰਹਮ ਗਿਆਨ, ਉਦੋਂ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ। ਸੱਚ ਚੰਦਰਮਾ ਦਾ ਘਰ ਕੌਣ? ਅੰਤਾ ਕਰਨ ਜਿਹੜਾ ਸਤੋ ਗੁਣ ਵਿਸ਼ਿਸ਼ਟ ਹੈ, ਸਤੋ ਗੁਣ ਦੇ ਸਹਿਤ ਹੈ, ਸ਼ਾਂਤੀ ਦੇ ਸਹਿਤ ਜਿਹੜਾ ਚਲਦਾ ਹੈ ਸਤੋ ਗੁਣ ਵਾਲਾ, ਇਸ ਜਾਂ ਵਿਰਾਗ ਵਾਲਾ ਰਿਦਾ ਜਿਹੜਾ ਹੈ ਉਸ ਵਿੱਚ ਸੂਰਜ ਚੜ੍ਹ ਜਾਂਦਾ ਹੈ, ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ।
ਦੁੱਖ ਸੁੱਖ ਸਮ ਕਰ ਨਾਮ ਆਧਾਰ,
ਅਤੇ
ਸੁਖ ਦੁਖ ਸਮ ਕਰ ਨਾਮ ਆਧਾਰ
ਸੁਖ ਦੁਖ ਦੇ ਵਿਚ ਸਮ ਕਰ ਬਿਰਤੀ ਕਰਕੇ ਨਾਮ ਦੇ ਆਸਰੇ ਕਰਕੇ ਕਿਹੜਾ ਹੈ
ਕਵਨ ਬੁੱਧ ਗੁਰਮੁਖ ਪਾਤਰ ਹੈ
ਜਿਸ ਦੀ ਕੁਝ ਅੱਖਣੀ ਹੈ ਨਾਮ ਦੇ ਆਸਰੇ ਇਸ ਪ੍ਰਕਾਰ ਪਤ ਰਹਿ ਹੁੰਦੀ ਹੈ ਲੋਕ ਪ੍ਰਲੋਕ ਚ
ਆਪੇ ਪਾਰ ਉਤਾਰਨ ਹਾਰ
ਗੁਰਮੁਖ ਜਾਣਦੇ ਕਿ ਆਪ ਹੀ ਸੰਸਾਰ ਤੋਂ ਪਾਰ ਉਤਾਰਨ ਵਾਲਾ ਹੈ
ਗੁਰਮੁਖ ਪਰਚੈ ਮਨ ਗੁਰਮੁਖ ਪਰਚੈ ਮਨ ਸਾਚ ਸਮਾਏ ਗੁਰ ਪਰਚੈ ਮਨ ਸਾਚ ਸਮਾਏ
ਜਦੋਂ ਗੁਰੂ ਸਾਹਿਬ ਦੇ ਨਾਮ ਦੇ ਪਰਚੇ ਚ ਪ੍ਰੇਮ ਦੇ ਪਰਚੇ ਚ ਪਰ ਜਾਏਗਾ ਉਸ ਵੇਲੇ ਮਨ ਸੱਚ ਸੂਪ ਚ ਸਮਾ ਜਾਏਗਾ
ਗੁਰ ਪਰਚੈ ਮਨ ਸਾਚ ਸਮਾਏ
ਗੁਰੂ ਮਹਾਰਾਜ ਸਾਹਿਬ ਦੇ ਜੋ ਪ੍ਰੇਮ ਦੇ ਪਰਚੇ ਚ ਹੈ ਉਹਨਾਂ ਮਨ ਸੱਚ ਸਰੂਪ ਸਮਾ ਜਾਂਦਾ ਸੰਤਾਂ ਲਵਾਏ ਸਨ ਅੰਗ ਗੁਟਕੇ ਚ
ਗੁਰ ਪਰਚੈ ਮਨ ਸਾਚ ਸਮਾਏ
ਗੁਰਾਂ ਦੇ ਪ੍ਰੇਮ ਦੇ ਪਰਚੇ ਜਿਹੜੇ ਪਰਚੇ ਹੈ ਉਹਨਾਂ ਦਾ ਮਨ ਸੱਚ ਸਰੂਪ ਚ ਸਮਾ ਜਾਂਦਾ ਹੈ
ਪਰਣਵਤ ਨਾਨਕ ਕਾਲ ਨਾ ਖਾ
ਬੇਨਤੀ ਪੂਰਵ ਕਥਨ ਕਰਦੇ ਹਾਂ ਕਿ ਉਹਨਾਂ ਨੂੰ ਕਾਲ ਨੀ ਖਾ ਸਕਦਾ ਪੱਖਣ ਨੀ ਕਰ ਸਕਦਾ ਹੈ
ਨਾਮ ਤਤ ਸਭ ਹੀ ਸਿਰ ਜਾਪੈ
ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜੀ
ਨਾਮ ਤਤ ਸਭ ਹੀ ਸਿਰ ਜਾਪੈ
ਇਹ ਪ੍ਰਸ਼ਨ ਕਿਹੜਾ
ਕਵਨ ਜੋਰ ਜੋ ਕਾਲ ਸਿੰਘ
ਕਿਹੜਾ ਜੋਧਾ ਜੇ ਅਕਾਲ ਨੂੰ ਨਾਸ ਕਰੇ ਉਹਦਾ ਉੱਤਰ ਹੈ
ਨਾਮ ਤਤ ਸਭ ਹੀ ਸਿਰ
ਜਾਪੈ ਸਿੱਧੋ ਨਾਮ ਹੀ ਅਸਲੀ ਤਤ ਸਿਧਾਂਤ ਹੈ ਸਰੂਪ ਦਾ ਸਾਰਿਆਂ ਦਾ ਸਿਰੋਮਣੀ ਸਾਧਨਾ ਦਾ ਜਾਣਿਆ ਜਾਂਦਾ ਹੈ
ਬਿਨ ਨਾਮ ਹੈ ਦੁੱਖ ਕਾਲ ਸੰਤਾ
ਬਿਨਾ ਮਹਾਰਾਜ ਦੇ ਨਾਮ ਤੋਂ ਦੁੱਖਦਾਇਕ ਕਾਲ ਹੀ ਸੰਤਾਉਂਦਾ ਰਹਿੰਦਾ ਹੈ ਜੰਮਣ ਮਰਨਾ ਦੁੱਖ ਚਿੰਬੜਿਆ ਹੀ ਰਹਿੰਦਾ ਹੈ
ਤੱਤੂ ਤੱਤ ਮਿਲੇ ਮਨ ਮਨ
ਫਿਰ ਕਾਲ ਦਾ ਦੁੱਖ ਤੱਤ ਸਰੂਪ ਜੋ ਤੁੰਗ ਪਦ ਦਾ ਲੱਖਰ ਸਰੂਪ ਹੈ ਤੱਤ ਸਰੂਪ ਜੋ ਤੱਤ ਪਦ ਦਾ ਲੱਖਰ ਸਰੂਪ ਹੈ ਉਹਦੇ ਚ ਮਿਲ ਜਾਂਦਾ ਜਦੋਂ ਤੱਤੋ ਤੱਤ ਮਿਲੇ
ਮਨ ਮਨ
ਮਨ ਜਦੋਂ ਸਰੂਪ ਚ ਮੰਨ ਜਾਂਦਾ ਹੈ
ਦੂਜਾ ਜਾਏ ਏਕਤ ਘਰ ਅੰਨ
ਦੁਆਇਤ ਭਾਵ ਨਾਲ ਚਲਿਆ ਜਾਂਦਾ ਏਕਤਾ ਦੇ ਘਰ ਵਿਚ ਉਹ ਆ ਜਾਂਦੇ ਹਨ
ਬੋਲੇ ਪਵਨ ਗਗਨ ਗਰਜੈ
ਅਤੇ ਬੋਲਦੀ ਕੀ ਚੀਜ਼ ਹੈ ਕਹਿੰਦੇ ਪੌਣ ਬੋਲਦੀ ਹੈ ਤੇ ਗੱਜ ਕਾਹਦੇ ਵਿਚ ਪੈਂਦੀ ਆਕਾਸ਼ ਵਿਚ ਗੱਜ ਪੈ ਰਹੀ ਹੈ
ਨਾਨਕ ਨਿਹਚਲ ਮਿਲਣ ਸਹਿਜੈ
ਕਿਉਂ ਚਿੱਤ ਨੂੰ ਅਚਲ ਕਰੋ ਬੋਲੇ ਬੋਲਣ ਵਾਲਾ ਚੇਤਨ ਆਪ ਹੀ ਹੈ ਬੋਲੇ ਪਵਨ ਸਾਰਿਆਂ ਦੇ ਅੰਦਰ ਸਵਾਸਾਂ ਚ ਬੋਲਣ ਵਾਲਾ ਆਪ ਹੈ ਪਵਿੱਤਰ ਅੱਗੇ
ਬੋਲੇ ਪਵਨ ਗਗਨ ਗਰਜੈ
ਗਗਨ ਚਿਦਾ ਆਕਾਸ਼ ਹੀ ਸਾਰਿਆਂ ਚ ਗੱਜ ਰਿਹਾ ਹੈ ਪਵਨਾ ਪਵਿੱਤਰ ਨਾਮ ਦੇ ਤਾਂ ਹੀ ਬੋਲਣਾ ਕਰੇ ਫਿਰ ਕਹਿੰਦੇ ਹਨ ਬੋਲੇ ਪਵਨਾ ਗਗਨ ਚਿਦਾ ਆਕਾਸ਼ ਗੱਜਿਆ ਆਉਂਦਾ ਪ੍ਰਗਟ ਹੋਇਆ ਆਉਂਦਾ ਹੈ
ਨਾਨਕ ਨਿਹਚਲ ਮਿਲਣ ਸਹਿਜ
ਇਸ ਪ੍ਰਕਾਰ ਚੱਲ ਸਰੂਪ ਚ ਮਹਾਰਾਜ ਕਹਿੰਦੇ ਸਹਿਜੇ ਹੀ ਨਿਰਜਤ ਨੀ ਮਿਲਣਾ ਹੁੰਦਾ ਹੈ
ਅੰਤਰ ਸੁਣਨ ਬਾਹਰ ਸੁਣਨ
ਫਿਰ ਸਿੱਧੋ ਅੰਤਰ ਸੁਖੋਪਤ ਅਵਸਥਾ ਚ ਵੀ ਸੁਣ ਹੋਰ ਰੂਪੀ ਬ੍ਰਹਮ ਹੈ
ਬਾਹਰ ਸੁਣਨ
ਬਾਹਰ ਜਿਹੜੀ ਜਾਗਰਤ ਅਵਸਥਾ ਇਹਦੇ ਚ ਵੀ ਸੁਣ ਹੋਰ ਰੂਪ ਹੈ
ਪਵਨ ਸੁਣ ਮਸੁਣਨ
ਤਿੰਨਾ ਪਵਨਾ ਤੀਜਾ ਪਵਨ ਕੌਣ ਸੁਣ ਅਵਸਥਾ ਉਹਦੇ ਚ ਵੀ ਹੋਰ ਰੂਪ ਹੀ ਹੈ ਪਰ ਸੁਣ ਜੜ ਨਹੀਂ ਹੋ ਮਸੁਣਨ ਚੇਤਨ ਹੈ ਜੜਤਾਈ ਤੋਂ ਰਹਿਤ ਹੈ ਸਾਰਿਆਂ ਤੋਂ ਹਰਕਤ ਕਰਾਉਣ ਵਾਲਾ ਹੈ ਉਹ ਪਰਮੇਸ਼ਰ
ਚੌਥੇ ਸੁਣੈ ਜੋ ਨਰ ਜਾਣ
ਚੌਥੇ ਤੁਰਿਆ ਪਦ ਦੁਆਰਾ ਫੁਰ ਸਰੂਪ ਨੂੰ ਜਿਹੜਾ ਪੁਰਖ ਜਾਣ ਲਵੇ
ਚੌਥੇ ਸੁਣੈ ਜੋ ਨਰ ਜਾਣ
ਚੌਥੇ ਤੁਰਿਆ ਪਦ ਰੂਪ ਫੁਰ ਨੂੰ ਜਿਹੜਾ ਪੁਰਖ ਜਾਣ ਲਵੇ ਜਾਗਰ ਸੁਪਨ ਸਰੂਪ ਦਾ ਸਾਖੀ
ਪਾਪ ਨਾ ਪੁੰਨ
ਉਹਨਾਂ ਨੂੰ ਪਾਪ ਤੇ ਪੁੰਨ ਆਦਿਕ ਤੋਂ ਪਰੇ ਸੁਤੰਤਰ ਬ੍ਰਹਮ ਰੂਪ ਹੀ ਹੋਇਆ
ਘੱਟ ਘੱਟ ਸੁਣ ਕਾ ਜਾਣੈ ਭੇ
ਉਹ ਘਟਾ ਕਰਨ ਸੁਣ ਫੁਰ ਰੂਪ ਪਰਮੇਸ਼ਰ ਹੈ ਵਿਆਪਕ ਉਸਦੇ ਭੇਦ ਨੂੰ ਗੁਰਾਂ ਦੁਆਰਾ ਜਾਣਦਾ ਹੈ
ਆਦਿ ਪੁਰਖ ਨਿਰੰਜਨ ਦੇ
ਉਹ ਆਦੀ ਹੈ ਸਾਰਿਆਂ ਦਾ ਪੂਰਨ ਹੈ ਮਾਇਆ ਸਬਲ ਵੀ ਆਪ ਹੈ ਨਿਰੰਜਨ ਸੁਧ ਦੇਵ ਪ੍ਰਕਾਸ਼ ਰੂਪ ਵੀ ਆਪ ਹੈ
ਜੋ ਜਨ ਨਾਮ ਨਿਰੰਜਨ ਰਾਤਾ
ਜਿਹੜਾ ਪ੍ਰੇਮੀ ਨਿਰੰਜਨ ਸੁਧ ਸਰੂਪ ਪਰਮੇਸ਼ਰ ਦੇ ਨਾਮ ਚ ਰੰਗਿਆ ਗਿਆ ਹੈ
ਨਾਨਕ ਸੋਈ ਪੁਰਖ
ਵਿਧਾਤਾ ਸਤਿਗੁਰੂ ਜੀ ਕਹਿੰਦੇ ਹੋ ਪੁਰਖ ਪੂਰਨ ਵਿਧਾਤਾ ਕਰਨ ਅਨੁਸਾਰ ਫਲ ਪ੍ਰਦਾਇ ਦਾ ਰੂਪ ਹੈ
ਸੁਨੋ ਸੁਨ ਕਹਿ ਸਭ ਕੁਝ
ਜੇ ਮਹਾਰਾ ਫੋਰੀ ਫੋਰ ਸਾਰੀ ਦੁਨੀਆਂ ਕਹੀ ਜਾਂਦੀ ਹੈ ਤੁਸੀਂ ਵੀ ਕਹਿੰਦੇ ਹੋ ਫੁਰ ਹੈ ਉਹ
ਅਨਹਤ ਸੁਨ ਕਹਾਂ ਤੇ ਹੋ
ਫਿਰ ਸਤਿਗੁਰੂ ਜੋ ਨਾਸ ਤੋਂ ਰਹਿਤ ਹੈ ਤੇ ਫੁਰ ਹੈ ਉਹ ਕਿਹੜੇ ਸਾਧਨ ਕਰਕੇ ਪ੍ਰਾਪਤ ਹੁੰਦਾ ਹੈ
ਅਨਹਤ ਸੁਨ ਰਤੇ ਸੀ ਕੈ
ਅਤੇ ਨਾਲ ਜਿਹੜੇ ਨਾਸ ਤੋਂ ਰਹਿਤ ਫੁਰ ਚ ਰੰਗੇ ਹੋਏ ਹੈ ਉਹਨਾਂ ਦੇ ਜੀਵਨ ਕਿਹੋ ਜਿਹੇ, ਕਿਰਪਾ ਕਰਕੇ ਦੱਸੋ।
ਜਿਸ ਤੇ ਉਪਜੇ ਤਿਸ ਹੀ
ਜੈ, ਇਹਦਾ ਉੱਤਰ ਨਾਲ ਹੀ ਦਿੰਦੇ ਹਨ। ਜਿਸ ਵਾਹਿਗੁਰੂ ਤੋਂ ਪੈਦਾ ਹੋਏ ਹੈ ਉਸ ਜੈਸੇ ਉਹਦਾ ਸਰੂਪ ਹੀ ਹਨ। ਉਹ ਤਾਂ
ਕੋਈ ਜਨਮ ਨਾ ਮਰ ਹੈ ਨਾ ਆਵ ਹੈ ਜਾ,
ਉਹਨਾਂ ਨੂੰ ਫਲੇ ਆ ਨਾ ਉਹ ਜਨਮ ਧਾਰ ਕੇ ਆਉਂਦੇ ਹੈ ਨਾ ਮਰ ਕੇ ਜਾਂਦੇ ਹਨ।
ਨਾਨਕ
ਵਾਸ਼ਨਾ ਕਰਕੇ ਜੀਵ ਆਉਂਦਾ ਜਾਂਦਾ ਨੀ, ਸਿਰਿਆਂ ਚ ਪੈ ਕੇ ਜਾਂਦੇ ਮਰਦੇ ਨੀ ਹਨ।
ਨਾਨਕ ਗੁਰਮੁਖ ਮਨ ਸਮਝਾ,
ਜਿਨ੍ਹਾਂ ਗੁਰਮੁਖਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਮਨ ਨੂੰ ਸਮਝਾ ਲਿਆ, ਪਰਮੇਸ਼ਰ ਜੋੜ ਲਿਆ ਹੈ।
ਨੌ ਸਰ ਸੁਬਰ ਦਸਵੇਂ ਪੂਰੇ,
ਫਿਰ ਇਹਦਾ ਸਾਧਨ ਕੀ ਆ ਹੋਰ ਵਿੱਚ ਚੁੱਕਣ ਦਾ?
ਨੌ ਸਰ ਸੁਬਰ ਦਸਵੇਂ ਪੂਰੇ,
ਮਹਾਰਾਜ ਕਹਿੰਦੇ ਨੌ ਸਰ ਸੁਬਰ, ਨੌ ਜਿਹੜੀਆਂ ਗੋਲਕਾ ਨਾ ਸਰੋਵਰ ਦੀ ਨੇ ਆਈ ਲਵਾ ਲਾ ਵਿਸ਼ਿਆਂ ਚ ਭਰੀਆਂ ਹੋਈਆਂ,
ਦਸਵੇਂ ਪੂਰੇ
ਇਹਨਾਂ ਨਵਾਂ ਗੋਲਕਾ ਨੂੰ ਵਿਸ਼ਿਆਂ ਵੱਲੋਂ ਪ੍ਰਾਮ ਕਰਕੇ ਪ੍ਰਾਣਾਯਾਮ ਕਰਕੇ ਨਵਾਂ ਗੋਲਕਾ ਦੀ ਪਾਉਣ ਨੂੰ ਰੋਕ ਕੇ ਦਸਵੇਂ ਦਵਾਰ ਚ ਪੂਰੇ ਟਿਕਾਉਣਾ ਕਰੇ, ਪੂਰਨਾ ਕਰੇ, ਭਰਨਾ ਕਰੇ।
ਤਹਿ ਅਨਹਤ ਸੁਨ ਵਜਾਵਹਿ ਤੂਰੇ,
ਉੱਥੇ ਨਾਸ ਤੋਂ ਰਹਿਤ ਜੋ ਸੁਨ ਫੁਰ ਦਸਵਾਂ ਦਵਾਰ ਹੈ ਉੱਥੇ ਤੂਰ ਸੰਗਿਆ ਵਾਲੇ ਬਾਜਿਆਂ ਨੂੰ ਸੀਧਰ ਵਜਾਵੇ।
ਸੱਚ ਰਾਚੇ ਦੇਖ ਹਜੂਰ,
ਇਸ ਪ੍ਰਕਾਰ ਜੋ ਸੱਚੇ ਨਾਮ ਚ ਰੰਗੇ ਹਜੂਰ ਦਸਵੇਂ ਦਵਾਰ ਚ ਪਰਮੇਸ਼ਰ ਨੂੰ ਵੇਖ ਲੈਂਦੇ ਹਨ।
ਘੱਟ ਘੱਟ ਸਾਚ ਰਹਿਆ ਪਰ
ਉਹ ਘਟਾਂ ਚ ਵੀ, ਘਟਾਂ ਚ ਵੀ ਸੱਚਾ ਇੱਕੋ ਹੀ ਵਿਆਪਕ ਹੋ ਰਿਹਾ। ਫੇਰ ਪੜੋ
ਨੌ ਸਰ ਸੁਭਰ ਦਸਵੇਂ ਪੂਰੇ,
ਨਵੇਂ ਜਿਹੜੇ ਸਰੋਵਰ ਗੋਲਕਾਂ ਦੀ ਨਿਆਈ ਵਿਸ਼ੇ ਹਨਗੇ ਇਹਨਾਂ ਦੇ ਅੰਦਰ ਦਸਵਾਂ ਜਿਹੜਾ ਚੇਤਨ ਹੈ ਉਹਦੇ ਚ ਜੋੜਨਾ ਕਰੇ, ਪੂਰਨ ਕਰੇ ਚਿੱਤੀ ਬਿਰਤੀ ਨੂੰ ਗੋਲਕਾਂ ਨੂੰ ਵਿਸ਼ਿਆਂ ਵੱਲੋਂ ਹਟਾ ਕਰਕੇ।
ਤਹਿ ਅਨਹਤ ਸੁਨ ਵਜਾਵਹਿ ਤੂਰੇ,
ਉੱਥੇ ਨਾਸ ਤੋਂ ਰਹਿ ਜਿਹੜਾ ਹੋਰ ਬ੍ਰਹਮ ਹੈ ਉਸਦੇ ਸਤਨਾਮ ਵਾਹਿਗੁਰੂ ਦੇ ਬਾਜਿਆਂ ਨੂੰ ਸੀਧਰ ਵਜਾਉਣਾ ਕਰੇ।
ਸੱਚ ਹੈ ਰਾਚੇ ਦੇਖ ਹਜੂਰ,
ਜਿਹੜੇ ਸੱਚੇ ਨਾਮ ਚ ਰੰਗੇ ਜਾਂਦੇ ਅੰਤਾ ਕਰਨ ਦੇ ਅੰਦਰ ਹੀ ਆਪਣੇ ਹਜੂਰ ਨੇੜੇ ਪਰਮੇਸ਼ਰ ਨੂੰ ਵੇਖ ਲੈਂਦੇ ਹਨ।
ਘੱਟ ਘੱਟ ਸਾਚ ਰਹਿਆ ਭਰਪੂਰ,
ਸਾਰੇ ਚਾਰ ਖਾਣੀਆਂ ਦੇ ਘਟਾਂ ਘਟਾਂ ਚ ਵੀ ਸੱਚਾ ਪਰਮੇਸ਼ਰ ਲਵਾ ਲਾ ਭਰ ਰਿਹਾ ਹੈ।
ਗੁਪਤੀ ਬਾਣੀ ਪ੍ਰਗਟ ਹੋ,
ਇਹ ਬਾਣੀ ਕਰਕੇ ਜਿਹੜੀ ਗੁਪਤੀ ਜੋਤ ਹੈ ਨਾ ਪਰਮੇਸ਼ਰ ਦੀ ਅੰਦਰ ਉਹ ਪ੍ਰਗਟ ਹੋ ਜਾਂਦੀ ਹੈ। ਚੇਤਨ ਸੱਤਾ ਜਿਹੜੀ ਗੁਪਤ ਹੋ ਰਹੀ ਹੈ ਹੁਣ ਹੱਡ ਚਾਮੀ ਦਿਸ ਰਿਹਾ, ਉਹ ਬਾਣੀ ਦੇ ਕਰਕੇ ਉਹ ਗੁਪਤ ਜੋਤ ਅੰਦਰੋਂ ਪ੍ਰਗਟ ਹੋ ਜਾਂਦੀ ਹੈ। ਗੁਪਤੀ ਬਾਣੀ ਅਜਪਾ ਜਾਪ ਦਾ ਨਾਮ ਵੀ ਹੈ। ਅਜਪਾ ਜਾਪ ਜਿਹੜਾ ਬਿਨਾਂ ਬਜਾਈ ਕਿੰਗਰੀ ਵਾਜੇ ਸਾ ਕਿੰਗਰੀ ਵਜਾਏ ਉਹ ਗੁਪਤੀ ਬਾਣੀ ਜਪਾ ਜਾਪ ਜਿਹੜੀ ਪ੍ਰਗਟ ਹੋ ਜਾਂਦੀ ਅੰਦਰੋਂ। ਸਾਰਿਆਂ ਦੇ ਅੰਦਰ ਜਾਪ ਹੈ ਪਰ ਸੁਣੇ ਤੋਂ ਬਿਨਾਂ ਮੁਕਤ ਨਹੀਂ ਹੈ।
ਨਾਨਕ ਪਰਖ ਲਏ ਸੱਚ ਸੋ,
ਜਿਨ੍ਹਾਂ ਦੇ ਅੰਦਰ ਜਪਾ ਜਾਪ ਗੁਪਤ ਬਾਣੀ ਪ੍ਰਗਟ ਹੋ ਜਾਂਦੀ ਹੈ ਉਹ ਸੱਚੇ ਸਰੂਪ ਨੂੰ ਪਰਖ ਲੈਂਦੇ ਹੈ, ਪਰਖ ਕਰਕੇ ਉਹ ਸੋ ਉਹਦਾ ਰੂਪ ਹੀ ਹੋ ਜਾਂਦੇ ਹਨ ਉਲਟ ਕੇ।